लागे तेरा किया
Thank you. ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਜਿਨ੍ਹਾਂ ਨੇ ਇੱਕ ਇੱਕ ਅੱਖਰ 'ਤੇ ਕਮਾਈ ਕਰਕੇ ਆ ਜਿਤਨੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਇੱਕ ਇੱਕ ਅੱਖਰ 'ਤੇ ਕਮਾਈ ਕਰਕੇ ਉਹਨਾਂ ਨੇ ਉਚਾਰਨ ਕੀਤੀ ਹੈ। ਐਵੇਂ ਨਹੀਂ ਲਿਖ ਦਿੱਤਾ ਕਿ ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਇਹ ਲਿਖ ਦੇਣਾ ਤਾਂ ਸੌਖਾ ਹੈ, ਪਰ ਇਹਦਾ ਭਾਵ ਸਮਝੀਏ, ਇਸ 'ਤੇ ਚੱਲਣਾ ਕਿਤਨਾ ਕੁ ਕਠਿਨ ਹੈ। ਕਿ ਸੋਨੇ ਅਤੇ ਮਿੱਟੀ ਨੂੰ ਇੱਕ ਸਮਾਨ ਸਮਝਣਾ, ਮਾਨ ਅਤੇ ਅਪਮਾਨ ਨੂੰ ਇੱਕ ਸਮਾਨ ਸਮਝਣਾ, ਔਰ ਜੋ ਨਿਰੰਕਾਰ ਦਾ ਪਾਣਾ ਹੋਵੇ ਉਸ ਨੂੰ ਮਿੱਠਾ ਕਰਕੇ ਮੰਨਣਾ, ਮੀਆਂ ਮੀਰ ਜੋ ਉਸ ਸਮੇਂ ਦਾ ਪੂਰਨ ਮਹਾਂਪੁਰਖ ਫਕੀਰ ਸੀ, ਸਾਰੀ ਮੁਸਲਮਾਨ ਜਨਤਾ ਔਰ ਸਮੇਂ ਦਾ ਬਾਦਸ਼ਾਹ ਵੀ ਉਹਦੀ ਇੱਜ਼ਤ ਕਰਦਾ ਸੀ, ਸਤਿਕਾਰ ਕਰਦਾ ਸੀ, ਮੱਥਾ ਟੇਕਦਾ ਸੀ, ਪਰ ਹਜ਼ਰਤ ਸਾਈ ਮੀਆਂ ਮੀਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ 'ਤੇ ਮੱਥਾ ਟੇਕਦਾ ਸੀ, ਕਿਉਂਕਿ ਉਹ ਜਾਣਦਾ ਸੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਖੁਦਾ ਦਾ ਅਵਤਾਰ ਹਨ ਔਰ ਸੰਸਾਰ 'ਤੇ ਆ ਕੇ ਵਿਚਰ ਕੇ ਇਹਨਾਂ ਨੇ ਬਹੁਤ ਕੁਝ ਸੰਗਤਾਂ ਨੂੰ ਉਪਦੇਸ਼ ਦੇਣਾ, ਬਹੁਤ ਕੁਝ ਕਰਕੇ ਵਿਖਾਉਣਾ। ਜਦੋਂ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣੀ ਸੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਹਜ਼ਰਤ ਮੀਆਂ ਮੀਰ ਨੂੰ ਚੁਣਿਆ। ਸਰਬ ਸਾਂਝੀ ਵਾਲਤਾ ਦੇ ਮਾਲਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮੀਆਂ ਮੀਰ ਪਾਸੋਂ ਨੀਂਹ ਰਖਾਈ ਸ਼੍ਰੀ ਹਰਿਮੰਦਰ ਸਾਹਿਬ ਦੀ, ਔਰ ਬਾਣੀ ਨਾਲ ਵੀ ਬੜਾ ਪਿਆਰ ਸੀ ਮੀਆਂ ਮੀਰ ਨੂੰ, ਬਾਣੀ ਸੁਣਦਾ ਸੀ। ਇੱਕ ਵੇਰਾਂ ਕੀਰਤਨ ਹੋ ਰਿਹਾ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਤਾਂ ਆਪ ਦੀ ਸਮਾਧੀ ਖੁੱਲੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅੰਤਰਜਾਮੀ ਜਾਣ ਗਏ ਭਾਈ ਕੋਈ ਮਨ ਵਿੱਚ ਸ਼ੰਕਾ ਆਈ ਹੈ। ਮੀਆਂ ਮੀਰ ਜੋ ਮਨ ਵਿੱਚ ਤੇਰੇ ਖਿਆਲ ਹੈ, ਕਿਉਂਕਿ ਅਸੀਂ ਵੇਖ ਰਹੇ ਹਾਂ ਤੂੰ ਜੁੜਿਆ ਹੋਇਆ ਸੈਂ ਬਾਣੀ ਵਿੱਚ, ਅਤੇ ਜਦੋਂ ਇਹ ਤੁਕਾਂ ਆਈਆਂ ਤਾਂ ਤੇਰੀ ਬਿਰਤੀ ਉਠਾਣ ਹੋ ਗਈ, ਲੱਗਦਾ ਤੇਰੇ ਮਨ ਵਿੱਚ ਕੋਈ ਸ਼ੰਕਾ ਆਈ ਹੈ। ਜੀ ਸੱਚੇ ਪਾਤਸ਼ਾਹ, ਆਪ ਅੰਤਰਜਾਮੀ ਹੋ, ਮੇਰੇ ਮਨ ਵਿੱਚ ਇਹ ਸ਼ੰਕਾ ਆਈ ਹੈ ਕਿ ਗੁਰੂ ਕੀ ਬਾਣੀ ਜੋ ਹੈ ਇਹ ਆਂਬਲਾਂ ਦੀ ਹੈ, ਗਲਾਧੜਾਂ ਦੀ ਨਹੀਂ। ਇੱਕ ਇੱਕ ਅੱਖਰ 'ਤੇ ਕਮਾਈ ਕਰਕੇ ਅਤੇ ਫਿਰ ਇਹ ਬਾਣੀ ਲਿਖੀ ਗਈ ਹੈ। ਕੋਈ ਐਸਾ ਜ਼ਰੂਰ ਹੋਵੇਗਾ ਮਹਾਂਪੁਰਖ ਜਿਹੜਾ ਤਨ ਮਨ ਕੱਟ ਕੇ ਆਪਣੇ ਹੱਥੀਂ ਆਪਣੇ ਆਪ ਨੂੰ ਅਗਨੀ ਵਿੱਚ ਜਲਾਵੇ, ਅਤੇ ਐਸੇ ਮਹਾਂਪੁਰਖ ਦੇ ਮੈਂ ਦਰਸ਼ਨ ਕਰਨੇ ਚਾਹੁੰਦਾ ਹਾਂ। ਐਸੇ ਮਹਾਂਪੁਰਖ ਬ੍ਰਹਮ ਗਿਆਨੀ ਦੇ ਮੈਂ ਦਰਸ਼ਨ ਕਰਨੇ ਚਾਹੁੰਦਾ ਹਾਂ ਜੋ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਨਹੀਂ ਕਿਹਾ ਬਈ ਉਹ ਮੈਂ ਬੈਠਾ ਮੇਰੇ ਦਰਸ਼ਨ ਕਰ ਲੈ, ਨਿਮਰਤਾ ਦੇ ਪੁੰਜ ਸ਼ਾਂਤੀ ਦੇ ਸੋਮੇ ਬਾਣੀ ਦੇ ਬੋਝ ਸਤਿਗੁਰੂ ਜੀ ਕਹਿਣ ਲੱਗੇ, ਮੀਆਂ ਮੀਰ ਸਮਾਂ ਆਵੇਗਾ ਤੈਨੂੰ ਆਪੇ ਹੀ ਪਤਾ ਲੱਗ ਜਾਏਗਾ, ਆਪੇ ਹੀ ਦਰਸ਼ਨ ਹੋ ਜਾਣਗੇ। ਉਚਾਰਨ ਕਰੋ ਸ੍ਰੀ ਸਮਾਂ ਬਦਲਿਆ ਬਾਦਸ਼ਾਹ ਜਹਾਂਗੀਰ ਜੋ ਗੁਰੂ ਨਾਨਕ ਦੇ ਘਰ ਦੀਆਂ ਵਡਿਆਈਆਂ ਰੋਜ਼ ਸੁਣਦਾ ਸੀ, ਬਈ ਜਿੱਥੇ ਹਿੰਦੂ ਗੁਰੂ ਕੇ ਸਿੱਖ ਹੋਰ ਸਾਰੇ ਜਾਂਦੇ ਹਨ, ਮੁਸਲਮਾਨ ਵੀ ਜਾਣ ਲੱਗ ਪਏ ਹਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਪਾਸ। ਉੱਥੋਂ ਰੂਹਾਨੀਅਤ ਪ੍ਰਾਪਤ ਹੁੰਦੀ ਹੈ, ਜਿੱਥੇ ਕੀਰਤਨ ਦਾ ਲੰਗਰ ਅੱਠੇ ਪੈਰ ਚੱਲਦਾ ਸੀ, ਕੀਰਤਨ ਹੁੰਦਾ ਸੀ, ਉੱਥੇ ਗੁਰੂ ਕੇ ਲੰਗਰ ਗਰੀਬ ਗੁਰਬੇ ਦਾ ਮੂੰਹ ਵੀ ਭਰਿਆ ਜਾਂਦਾ ਸੀ, ਲੋੜਵੰਦ ਨੂੰ ਕੱਪੜਾ ਵੀ ਦਿੱਤਾ ਜਾਂਦਾ ਸੀ। ਗੁਰੂ ਨਾਨਕ ਦਾ ਦਰਬਾਰ ਹੈ, ਇੱਥੇ ਜੋ ਵੀ ਆਉਂਦਾ ਕੋਈ ਖਾਲੀ ਨਹੀਂ ਜਾਂਦਾ। ਬਾਦਸ਼ਾਹ ਜਹਾਂਗੀਰ ਚਾਹੁੰਦਾ ਸੀ ਕਿ ਇਹ ਜੋ ਦੁਕਾਨ ਹੈ ਨਾ ਗੁਰੂ ਨਾਨਕ ਦੀ ਖੋਲੀ ਹੋਈ, ਇਹ ਮੈਂ ਬੰਦ ਕਰਾ ਦੇਵਾਂ, ਕਿਉਂਕਿ ਮੁਸਲਮਾਨ ਲੋਕ ਵੀ ਇਹਨਾਂ ਦੇ ਸੇਵਕ ਬਣਦੇ ਜਾਂਦੇ ਹਨ ਅਤੇ ਇਸਲਾਮ ਵਿੱਚ ਫਿਰ ਘਾਟਾ ਪੈ ਜਾਏਗਾ ਇਸ ਤਰ੍ਹਾਂ ਦਾ। ਪਰ ਕੋਈ ਬਹਾਨਾ ਲੱਭ ਰਿਹਾ ਸੀ, ਬਈ ਜਿਤਨੇ ਤੱਕ ਕੋਈ ਬਹਾਨਾ ਨਾ ਮਿਲੇ ਤਾਂ ਇਹਨਾਂ ਨੂੰ ਪਕੜਿਆ ਨਹੀਂ ਜਾ ਸਕਦਾ, ਸਜ਼ਾ ਨਹੀਂ ਦਿੱਤੀ ਜਾ ਸਕਦੀ ਅਤੇ ਦੁਕਾਨ ਨਹੀਂ ਬੰਦ ਕੀਤੀ ਜਾ ਸਕਦੀ। ਬਾਗੀ ਖੁਸਰੋ ਜੋ ਉਸ ਵੇਲੇ ਦਾ ਬਾਗੀ ਸੀ, ਬਾਦਸ਼ਾਹ ਜਹਾਂਗੀਰ ਦਾ ਭਰਾ ਸੀ, ਉਸਨੇ ਵੇਖਿਆ ਕਿ ਇੱਕ ਗੁਰੂ ਨਾਨਕ ਦਾ ਦਰ ਹੈ ਜਿੱਥੇ ਮੈਨੂੰ ਥਾਰ ਮਿਲ ਸਕਦੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਇਆ, ਪੂਰਨ ਸਨਮਾਨ ਮਿਲਿਆ, ਮਾਨ ਮਿਲਿਆ, ਸੇਵਾ ਕੀਤੀ, ਜੋ ਵੀ ਕੋਈ ਲੋੜ ਸੀ ਉੱਥੋਂ ਪੂਰੀ ਕੀਤੀ। ਬਾਦਸ਼ਾਹ ਨੂੰ ਪਤਾ ਲੱਗ ਗਿਆ ਕਿ ਬਾਗੀ ਖੁਸਰੋ ਨੂੰ, ਸ਼ਹਿਜ਼ਾਦਾ ਖੁਸਰੋ ਨੂੰ ਇਹਨਾਂ ਨੇ ਪਨਾਹ ਦਿੱਤੀ ਹੈ, ਨਾਲੇ ਕੁਝ ਮਾਇਆ ਵੀ ਦਿੱਤੀ ਹੈ ਰਸਤੇ ਦੇ ਸਫ਼ਰ ਵਾਸਤੇ, ਤਾਂ ਇਸ ਨੂੰ ਬਹਾਨਾ ਲੱਭ ਗਿਆ ਸਜ਼ਾ ਦੇਣ ਦਾ। ਉਚਾਰਨ ਕਰੋ ਸ੍ਰੀ ਤਾਂ ਮਹਾਰਾਜ ਜੀ ਨੂੰ ਲਾਹੌਰ ਸੱਦ ਕੇ ਭੇਜਿਆ, ਸਦਾਇਆ ਭਾਈ ਮੇਰੇ ਕੋਲ ਆਓ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤ ਦੀ ਮੂਰਤ ਅੰਤਰਜਾਮੀ ਸਤਿਗੁਰੂ ਜੀ ਜਾਣਗੇ ਬਈ ਹੁਣ ਸ਼ਹਾਦਤ ਦਾ ਸਮਾਂ ਆ ਗਿਆ ਤੇ ਮੈਂ ਆਪਣੇ ਗੁਰਸਿੱਖਾਂ ਨੂੰ ਸ਼ਹੀਦ ਹੋਣਾ ਵੀ ਦੱਸਣਾ ਕਿ ਧਰਮ ਦੀ ਰਾਖੀ ਲਈ ਇਸ ਸਰੀਰ ਦਾ ਕਤਰਾ ਕਤਰਾ ਵੀ ਕਰਵਾ ਸਕਣ ਪਰ ਪਹਿਲੇ ਆਪ ਕਰਨਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਜਿਵੇਂ ਮਾਸਟਰ ਪਹਿਲੇ ਆਪ ਪਹਾੜੇ ਪੜਦਾ ਫਿਰ ਬੱਚੇ ਪੜਦੇ ਹਨ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਲਿਖ ਨਹੀਂ ਦਿੱਤਾ ਆਪ ਕਰਕੇ ਵਿਖਾਇਆ ਸ਼ਹੀਦ ਹੋਣ ਦੀ ਜਾਚ ਸਾਨੂੰ ਦੱਸੀ ਕਿ ਧਰਮ ਲਈ ਕਿਵੇਂ ਪਰਵਾਨਿਆਂ ਵਾਂਗੂ ਆਪਣਾ ਬਲੀਦਾਨ ਦੇਣਾ ਇਸੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦਾਂ ਦੇ ਸਿਰ ਤਾਜ ਕਿਹਾ ਜਾਂਦਾ ਜਿਨ੍ਹਾਂ ਨੇ ਇਤਨੇ ਦੁੱਖ ਸਹਿੰਦਿਆਂ ਹੋਇਆਂ ਵੀ ਇਹ ਜਪਿਆ ਤੇਰਾ ਕੀਆ ਮਿੱਠਾ ਲਾਗੇ ਤੇਰਾ ਕੀਆ ਤੇਰਾ ਕੀਆ ਅੰਤਰਜਾਮੀ ਸਮਝ ਗਏ ਬਈ ਹੁਣ ਸਮਾਂ ਆ ਗਿਆ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਭਾਈ ਸਾਹਿਬ ਗੁਰਦਾਸ ਜੀ ਸਾਧੋ ਜੀ ਹੋਰ ਪ੍ਰੇਮੀਆਂ ਦੀਆਂ ਸਾਰੀਆਂ ਡਿਊਟੀਆਂ ਲਗਾ ਦਿੱਤੀਆਂ ਪੰਜ ਸਿੱਖ ਨਾਲ ਚੱਲ ਪਏ ਲਾਹੌਰ ਪਹੁੰਚ ਗਏ ਬਾਦਸ਼ਾਹ ਜਹਾਂਗੀਰ ਕਹਿਣ ਲੱਗਾ ਤੁਸੀਂ ਬਾਗੀ ਖੁਸਰੋ ਨੂੰ ਪਨਾਹ ਦਿੱਤੀ ਹੈ ਤੁਹਾਨੂੰ ਪਤਾ ਨਹੀਂ ਕਿ ਕਿਤਨੀ ਕਰੜੀ ਸਜ਼ਾ ਮਿਲ ਸਕਦੀ ਹੈ ਇਸ ਗਲਤੀ ਦੀ ਔਰ ਜਿਹੜਾ ਤੁਸੀਂ ਗ੍ਰੰਥ ਬਣਾਇਆ ਉਹਦੇ ਵਿੱਚ ਮੁਹੰਮਦ ਸਾਹਿਬ ਦੀ ਤਾਰੀਫ ਵੀ ਨਹੀਂ ਲਿਖੀ ਤੁਸੀਂ ਤੁਹਾਨੂੰ ਪਤਾ ਹੈ ਕਿਸੇ ਬਾਗੀ ਨੂੰ ਪਨਾਹ ਦੇਣੀ ਕਿਤਨਾ ਵੱਡਾ ਜੁਰਮਾਨਾ ਲੱਗ ਸਕਦਾ ਬਾਦਸ਼ਾਹ ਜਹਾਂਗੀਰ ਚਾਹੁੰਦਾ ਸੀ ਕਿ ਇਤਨਾ ਜੁਰਮਾਨਾ ਲਾਵਾਂ ਕਿ ਦੇ ਨਾ ਸਕਣ ਤਾਂ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਬਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਤਾਂ ਨਾ ਅੱਖਰ ਘੱਟ ਹੋ ਸਕਦਾ ਨਾ ਵੱਧ ਹੋ ਸਕਦਾ ਇਹ ਧੁਰ ਕੀ ਬਾਣੀ ਹੈ ਨਿਰੰਕਾਰ ਦੀ ਬਾਣੀ ਹੈ ਵਾਹ ਵਾਹ ਬਾਣੀ ਨਿਰੰਕਾਰ ਔਰ ਜਿਹੜੀ ਤੂੰ ਜੁਰਮਾਨੇ ਦੀ ਗੱਲ ਕਰ ਰਿਹਾ ਗੁਰੂ ਕੀ ਗੋਲਕ ਜੁਰਮਾਨੇ ਭਰਨ ਵਾਸਤੇ ਨਹੀਂ ਇਹ ਤਾਂ ਗੁਰੂ ਕੇ ਲੰਗਰ ਚੱਲਦੇ ਹਨ ਗਰੀਬਾਂ ਦੇ ਮੁੱਖ ਵਿੱਚ ਪਾਈ ਜਾਂਦੀ ਹੈ ਗਰੀਬਾਂ ਦਾ ਤਨ ਟੱਕਿਆ ਜਾਂਦਾ ਬਾਕੀ ਤੂੰ ਜੋ ਸਾਡੇ ਸਰੀਰ ਨਾਲ ਜੋ ਤੂੰ ਡੰਡ ਦੇਣਾ ਦੇ ਲੈ ਇਹ ਠੀਕਰਾ ਤਾਂ ਇੱਕ ਦਿਨ ਟੁੱਟਦਾ ਹੀ ਟੁੱਟਦਾ ਤਾਂ ਕੋਲ ਚੰਦੂ ਖੜੋਤਾ ਸੀ ਜੋ ਦੀਵਾਨ ਸੀ ਇਸ ਨੂੰ ਵੀ ਗੁਰੂ ਘਰ ਦੇ ਨਾਲ ਦੁੱਖ ਸੀ ਕਿਉਂਕਿ ਬ੍ਰਾਹਮਣ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ, ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਬੇਨਤੀ ਕੀਤੀ, ਮਹਾਰਾਜ ਦੀਵਾਨ ਚੰਦੂ ਦੀ ਲੜਕੀ ਬੈਠੀ ਹੈ ਉਹਨੂੰ ਆਪਣੇ ਚਰਨਾਂ ਦੀ ਜੇ ਦਾਸੀ ਬਣਾ ਲਓ, ਨੂੰ ਬਣਾ ਲਓ, ਕਿਰਪਾ ਕਰੋ। ਸਾਹਿਬ ਜੀ ਪ੍ਰਸੰਨ ਹੋ ਗਏ, ਬਈ ਕੋਈ ਗੱਲ ਨਹੀਂ, ਨਿਰੰਕਾਰ ਜੋ ਭੇਜਦਾ ਹੈ ਨਾ ਉਹ ਉਹਦੇ ਹੁਕਮ ਵਿੱਚ ਹੁੰਦਾ ਹੈ। ਅਤੇ ਪ੍ਰੋਹਿਤ ਬੜਾ ਖੁਸ਼ ਆ ਕੇ ਜਦੋਂ ਦੀਵਾਨ ਚੰਦੂ ਨੂੰ ਕਹਿਣ ਲੱਗਾ ਬਈ ਤੇਰੇ ਭਾਗ ਜਾਗੇ ਹਨ, ਗੁਰੂ ਨਾਨਕ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਨਾਲ ਤੇਰੀ ਲੜਕੀ ਦੀ ਮੰਗਣੀ ਕਰਕੇ ਆਇਆ। ਤਾਂ ਦੀਵਾਨ ਹੰਕਾਰ ਵਿੱਚ ਕਹਿਣ ਲੱਗਾ ਪ੍ਰੋਹਿਤ ਨੂੰ ਬਈ ਮੋਰੀ ਦੀ ਇੱਟ, ਚਬਾਰੇ ਦੀ ਇੱਟ ਮੋਰੀ ਨੂੰ ਲਾ ਕੇ ਆਇਆ, ਮੈਂ ਮਹਿਲ ਮਾੜੀਆਂ ਵਿੱਚ ਰਹਿਣ ਵਾਲਾ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਕਿਆ ਹਸੀਅਤ ਹੈ, ਸੰਗਤਾਂ ਲਿਆਉਂਦੀਆਂ ਹਨ ਗੁਰੂ ਕੇ ਲੰਗਰ ਚੱਲ ਕੇ, ਹੋਰ ਲੋੜਵੰਦਾਂ ਨੂੰ ਦੇ ਕੇ, ਸ਼ਾਮ ਨੂੰ ਭਾਂਡੇ ਮੂਹਦੇ ਮਾਰ ਦਿੱਤੇ ਜਾਂਦੇ ਹਨ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਬੜੇ ਹੰਕਾਰ ਨਾਲ ਗੁਰੂ ਘਰ ਨੂੰ ਮੋਰੀ ਦੀ ਇੱਟ ਦੱਸਿਆ ਅਤੇ ਆਪਣੇ ਆਪ ਨੂੰ ਮਹਿਲ ਦੀ ਇੱਟ ਦੱਸਿਆ, ਬਈ ਮੇਰੀ ਬੱਚੀ ਮਹਿਲਾਂ ਵਿੱਚ ਰਹਿਣ ਵਾਲੀ। ਜਦੋਂ ਸੰਗਤਾਂ ਨੂੰ ਪਤਾ ਲੱਗਿਆ ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਗਰੀਬ ਨਿਵਾਜ ਇਸ ਹੰਕਾਰੀ ਦਾ ਰਿਸ਼ਤਾ ਬਿਲਕੁਲ ਨਹੀਂ ਲੈਣਾ ਅਤੇ ਸੰਗਤਾਂ ਦਾ ਬਚਨ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਆਖਿਆ ਇਹ ਗੁਰੂ ਨਾਨਕ ਦੀ ਸੰਗਤ ਹੈ ਜਿਨ੍ਹਾਂ ਨੇ ਮੈਨੂੰ ਹੁਕਮ ਕੀਤਾ, ਮੈਂ ਵੀ ਤਾਂ ਸਿੱਖ ਹਾਂ ਅਤੇ ਹਰ ਸਿੱਖ ਦਾ ਧਰਮ ਹੈ ਬਚਨ ਮੰਨਣਾ, ਤੋ ਇਸ ਲਈ ਇਹ ਰਿਸ਼ਤਾ ਨਹੀਂ ਹੋਵੇਗਾ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਦੁੱਖ ਸੀ ਦੀਵਾਨ ਚੰਦੂ ਨੂੰ ਅਤੇ ਜਹਾਂਗੀਰ ਨੂੰ ਕਹਿਣ ਲੱਗਾ ਇਹਨੂੰ ਮੇਰੇ ਹਵਾਲੇ ਕਰ ਦਿਓ, ਮੈਂ ਆਪੇ ਹੀ ਸਾਰੀਆਂ ਸ਼ਰਤਾਂ ਮਨਵਾ ਲਵਾਂਗਾ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇਹ ਆਪਣੀ ਹਵੇਲੀ ਵਿੱਚ ਲੈ ਗਿਆ, ਉੱਥੇ ਜਾ ਕੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਆਖਿਆ ਜੇ ਮੇਰੀ ਲੜਕੀ ਦਾ ਹੁਣ ਵੀ ਨਾਤਾ ਪ੍ਰਵਾਨ ਕਰ ਲਵੋ ਤਾਂ ਮੈਂ ਸਿਫਾਰਿਸ਼ ਕਰਕੇ ਤੁਹਾਨੂੰ ਛਡਵਾ ਸਕਦਾ। ਅਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਬਈ ਸੰਗਤ ਨੂੰ ਵੱਲੋਂ ਟੁੱਟ ਕੇ ਮੈਂ ਤੇਰੇ ਨਾਲ ਜੁੜ ਜਾਵਾਂ, ਇਹ ਕਦੇ ਨਹੀਂ ਹੋ ਸਕਦਾ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਕਿਵੇਂ ਹੋ ਸਕਦਾ ਮੈਂ ਸੰਗਤ ਦਾ ਬਚਨ ਮੋੜ ਦੇਵਾਂ। ਕਹਿਣ ਲੱਗਾ ਜਦੋਂ ਤਸੀਹੇ ਮਿਲਣਗੇ ਆਪੇ ਹੀ ਹਾਂ ਕਰੋਗੇ ਤੁਸੀਂ। ਤੋ ਪਿਆਰੀ ਸਾਧ ਸੰਗਤ, ਪਹਿਲਾਂ ਸਤਿਗੁਰਾਂ ਨੂੰ ਸਾਰਾ ਦਿਨ ਧੁੱਪੇ ਬਿਠਾਇਆ ਗਿਆ ਅੱਤ ਦੀ ਗਰਮੀ ਵਿੱਚ, ਦੂਸਰੇ ਦਿਨ ਸਤਿਗੁਰਾਂ ਨੂੰ ਤੱਤੀ ਲੋਹ 'ਤੇ ਬਿਠਾਇਆ ਗਿਆ, ਸਾਹਿਬ ਜੀ ਦੇ ਰੋਮ ਰੋਮ 'ਚ ਛਾਲੇ ਪੈ ਗਏ। ਮੀਆਂ ਮੀਰ ਨੂੰ ਪਤਾ ਲੱਗਿਆ ਬਈ ਗੁਰੂ ਅਰਜਨ ਦੇਵ ਪਾਤਸ਼ਾਹ ਆਏ ਹਨ ਅਤੇ ਚੰਦੂ ਆਪਣੀ ਹਵੇਲੀ ਵੱਲ ਲੈ ਗਿਆ। ਤਾਂ ਸਾਈਂ ਮੀਆਂ ਮੀਰ ਜਦੋਂ ਆਏ, ਕਿਉਂਕਿ ਇਹਨਾਂ ਨੂੰ ਕੋਈ ਰੁਕਾਵਟ ਨਹੀਂ ਸੀ ਪਾ ਸਕਦਾ, ਬਾਦਸ਼ਾਹ ਤੱਕ ਪਹੁੰਚ ਸੀ ਔਰ ਲੋਕ ਵੀ ਇਹਨਾਂ ਦਾ ਸਤਿਕਾਰ ਕਰਦੇ ਸਨ, ਆਪੇ ਦਰਵਾਜ਼ੇ ਖੁੱਲ੍ਹੇ, ਅੰਦਰ ਜਾ ਪਹੁੰਚੇ ਅਤੇ ਸਾਈਂ ਮੀਆਂ ਮੀਰ ਕੀ ਤੱਕਦੇ ਹਨ ਕਿ ਜਿਹੜਾ ਸੋਹਲ ਸਰੀਰ ਮਖਮਲੀ ਗੱਦਿਆਂ 'ਤੇ ਬੈਠਦਾ ਸੀ, ਸਿਰ 'ਤੇ ਚੌਰ ਝੂਲਦੇ ਸਨ, ਛਤਰ ਝੂਲਦੇ ਸਨ, ਅੱਜ ਉਹੀ ਪਾਤਸ਼ਾਹਾਂ ਦਾ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਤੱਤੀ ਲੋਹ 'ਤੇ ਬੈਠਾ। ਅੱਜ ਚੋਰ ਨਹੀਂ ਝੁੱਲ ਰਹੇ, ਚੋਰ ਦੀ ਜਗ੍ਹਾ 'ਤੇ ਗਰਮ ਰੇਤੇ ਦੇ ਕੜਛੇ ਪਾਏ ਜਾ ਰਹੇ ਹਨ। ਮਹਾਰਾਜ ਇਹ ਕੀ ਕੌਤਕ ਵਰਤਾਇਆ ਜੇ ਸਮਰੱਥ ਪੁਰਖ ਹੁੰਦਿਆਂ ਹੋਇਆਂ ਵੀ ਇਤਨੇ ਦੁਖੜੇ ਕਿਉਂ ਸਹਾਰ ਰਹੇ ਹੋ? ਮੈਨੂੰ ਹੁਕਮ ਕਰੋ, ਮੇਰੇ ਵਿੱਚ ਸ਼ਕਤੀ ਹੈ, ਮੈਂ ਅੱਗ ਨੂੰ ਠੰਡਿਆਂ ਕਰ ਸਕਦਾ, ਲੋਹ ਨੂੰ ਠੰਡਾ ਕਰ ਦੇਵਾਂਗਾ। ਗੁਰੂ ਅਰਜਨ ਦੇਵ ਪਾਤਸ਼ਾਹ ਮੁਸਕਰਾਏ ਤੇ ਕਹਿਣ ਲੱਗੇ, ਬਈ ਏਡੀ ਸ਼ਕਤੀ ਭਗਤੀ ਕਰਕੇ ਸ਼ਕਤੀ ਪ੍ਰਾਪਤ ਕੀਤੀ ਤੇ ਲੋਹ ਠੰਡੀ ਕਰਨ ਤੇ ਇਤਨੀ ਸ਼ਕਤੀ ਲਾ ਦੇਵੇਗਾ, ਲੋਹ ਤਾਂ ਇੱਕ ਘੜੇ ਪਾਣੀ ਨਾਲ ਵੀ ਠੰਡੀ ਹੋ ਸਕਦੀ ਹੈ, ਪਰ ਮੀਆਂ ਮੀਰ ਤੂੰ ਯਾਦ ਕਰ, ਤੂੰ ਕਦੀ ਕਿਹਾ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਯਾਦ ਆ ਗਿਆ ਕਿ ਇਹ ਅਮਲਾਂ ਦੀ ਬਾਣੀ ਹੈ, ਇੱਕ ਇੱਕ ਅੱਖਰ ਤੇ ਅਮਲ ਕਰਨ ਵਾਲਿਆਂ ਦੀ ਬਾਣੀ ਹੈ। ਜੀ ਸੱਚੇ ਪਾਤਸ਼ਾਹ, ਜੇ ਇਹੋ ਹੀ ਕੌਤਕ ਵਰਤਾਉਣਾ ਜੇ ਤਾਂ ਫਿਰ ਮੇਰੀਆਂ ਅੱਖਾਂ ਨਹੀਂ ਵੇਖ ਸਕਦੀਆਂ, ਜਾਂ ਤਾਂ ਮੇਰੀਆਂ ਅੱਖਾਂ ਕੱਢ ਦਿਓ, ਮੈਂ ਅੰਨਾ ਹੋ ਜਾਵਾਂ, ਮੈਂ ਨਹੀਂ ਵੇਖ ਸਕਦਾ ਤੁਹਾਡੇ ਰੋਮ ਰੋਮ ਵਿੱਚ ਛਾਲੇ ਪੈ ਗਏ ਹੋਣ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਮੀਆਂ ਮੀਰ ਤਨ ਤਪ ਰਹਾ ਹਮ ਸ਼ਾਂਤ ਹੈ ਹਰੀ ਨਾਮ ਸਿਉ। ਜੇ ਤਨ ਤਪ ਰਿਹਾ ਤਾਂ ਕੀ ਹੋਇਆ, ਪਰ ਉਸ ਪਰਮੇਸ਼ੁਰ ਦੇ ਸਿਮਰਨ ਵਿੱਚ ਤਾਂ ਅਸੀਂ ਆਨੰਦ ਵਿੱਚ ਹਾਂ, ਉਹ ਪੀੜਾ ਵਾਲੀ ਵਸਤੂ ਤਾਂ ਪਰਮੇਸ਼ੁਰ ਦੇ ਚਰਨਾਂ ਵਿੱਚ ਹੈ। ਤਨ ਤਪ ਰਹਾ ਹਮ ਸ਼ਾਂਤ ਹੈ ਹਰੀ ਨਾਮ ਸਿਉ, ਪ੍ਰੀਤੀ ਚਾਮ ਸਿਉ ਕਿਆ ਹੁਆ। ਮੀਆਂ ਮੀਰ ਇਸ ਚਮੜੇ ਨਾਲ ਕਿਆ ਪ੍ਰੀਤੀ ਕਰਨੀ ਹੈ, ਕੀ ਕਹਿਣਾ ਮੀਆਂ ਮੀਰ, ਰੋਮ ਰੋਮ ਚ ਛਾਲੇ ਪੈ ਗਏ ਹਨ ਤਾਂ ਕੀ ਹੋ ਗਿਆ। ਜਿਤਨੇ ਜਿਸਮ ਪਰ ਪੜੇਗੇ ਛਾਲੇ ਉਤਨੇ ਸਿੱਖ ਹੋਗੇ ਸਿਦਕ ਵਾਲੇ, ਤੋ ਇਸ ਲਈ ਪੜ ਰਹੇ ਹਨ ਤੇਰਾ ਕੀਆ ਮੀਠਾ ਲਾਗੇ, ਤੇਰਾ ਕੀਆ ਲਾਗੇ, ਤੇਰਾ ਕੀਆ ਮੀਠਾ ਲਾਗੇ, ਜੀ ਤੇਰਾ ਕੀਆ ਮੀਠਾ ਲਾਗੇ, ਤੇਰਾ ਕੀਆ।